ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀਐ ਲਿਆ ਵਿਆਹ ਹੋਆ ਸੋਬ ਸਿਤੀ ਪੰਚ ਸਭ ਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਵਿਵਾਹ ਹੋਆ ਸੋਬ ਸਿਤੀ ਪੰਚ ਸਭ ਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਸਮੂਹ ਸੰਗਤਾਂ ਧੰਮਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਆਪਣੇ ਘਰਾਂ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਗਿਆਨ ਦੇ ਮਹਾਨ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ੍ਰੀ ਮੁੱਖ ਵਾਕ ਦੇ ਚਾਰ ਬੰਦ ਹਨ। ਔਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਸੰਸਾਰ ਨੂੰ ਦੇਖਦਾ ਕੌਣ ਹੈ, ਔਰ ਇਸ ਸੰਸਾਰ ਦੇ ਜੀਵਾਂ ਨੂੰ ਧੰਦਿਆਂ ਦੇ ਵਿੱਚ ਕਿਸ ਨੇ ਲਾਇਆ ਹੋਇਆ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਕਿਵੇਂ ਹੋ ਸਕਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਦੁਆਰਾ ਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਲੋਕਾਈ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਸੰਗ ਜੀ, ਪਰਮਾਤਮਾ ਇੱਕ ਹੈ, ਮਾਲਕ ਇੱਕ ਹੈ, ਉਹ ਤਿੰਨ ਸ਼ਕਤੀਆਂ ਦਾ ਮਾਲਕ ਵੀ ਹੈ। ਜੀਵ ਦੇ ਸਿਰਜਣਾ ਵੀ ਕਰਦਾ ਹੈ, ਪਾਲਣਾ ਵੀ ਕਰਦਾ ਹੈ ਤੇ ਲੈਤਾ ਵੀ ਕਰਦਾ ਹੈ। ਹੈ ਇੱਕ ਹੈ ਜੋ ਸਾਰੇ ਸੰਸਾਰ ਦੀ ਇਹ ਕਾਰ ਨੂੰ ਚਲਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਗੁਰੂ ਦੀ ਕਿਰਪਾ ਤੋਂ ਬਗੈਰ ਅੱਜ ਤੱਕ ਕਿਸੇ ਨੂੰ ਉਸ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ। ਭਾਵੇਂ ਅਸੀਂ ਆਪਣੇ ਤੌਰ ਤੇ ਜਿੰਨਾ ਮਰਜ਼ੀ ਵਾਹਿਗੁਰੂ ਗੁਰ ਸ਼ਬਦ ਦਾ ਰੱਟ ਲਾਈ ਜਾਈਏ, ਉਹ ਗੱਲ ਨਹੀਂ ਬਣੇਗੀ। ਜਦੋਂ ਅਸੀਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਪੰਜਾਂ ਪਿਆਰਿਆਂ ਵੱਲੋਂ ਦਰਸਾਏ ਹੋਏ ਮੂਲ ਮੰਤਰ ਤੇ ਗੁਰਮੰਤਰ ਦਾ ਅਭਿਆਸ ਕਰਾਂਗੇ, ਫਿਰ ਸਾਨੂੰ ਉਸ ਮਾਲਕ ਦੀ ਪ੍ਰਾਪਤੀ ਹੋਵੇਗੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਮਨੁੱਖ ਦੇ ਅੰਦਰ ਅਗਿਆਨਤਾ ਦਾ ਗਾੜਾ ਹਨੇਰਾ ਹੈ। ਗਾੜਾ ਹਨੇਰਾ ਹੋਣ ਕਰਕੇ ਮਨੁੱਖ ਨੂੰ ਸਮਝ ਨਹੀਂ ਪੈਂਦੀ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਸ਼ਬਦ ਦੀ ਪ੍ਰਾਪਤੀ ਤੋਂ ਬਗੈਰ ਸੁਰਤੀ ਨੂੰ ਸਿੱਧੀ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਗੁਰੂ ਤੋਂ ਬਗੈਰ, ਭੱਟਾਂ ਨੇ ਜ਼ਿਕਰ ਕੀਤਾ, ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਰਾਗ ਸੂਹੀ ਸ਼ਾਂਤ ਮਹਲਾ ਪਹਿਲਾ ਘਰ ਚੌਥਾ।
ਸਤਸੰਗ ਜੀ, ਰਾਗ ਸੂਹੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਪਮਾ ਕਰਦਿਆਂ ਇਹ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਕੀਤਾ। ਸ਼ੰਤ ਨਾਮ ਜਸ ਦਾ ਹੈ। ਸ਼ੰਤ ਨਾਮ ਛੰਦ ਦੀ ਚਾਲ ਦਾ ਵੀ ਹੁੰਦਾ ਹੈ ਔਰ ਸਤਿਗੁਰੂ ਜੀ ਨੇ ਪਰਮੇਸ਼ਰ ਦਾ ਜਸ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਵਰਣਨ ਕੀਤਾ ਹੈ। ਚੌਥੇ ਘਰ ਸੁਰ ਤਾਲ ਅੰਦਰ ਇਸ ਪਾਵਨ ਸ਼ਬਦ ਦਾ ਗਾਇਨ ਕੀਤਾ ਗਿਆ ਹੈ।
ਜਿਨ ਕੀਆ ਤਿਨ ਦੇਖਿਆ।
ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਸੰਸਾਰ ਨੂੰ ਪੈਦਾ ਕਿਸਨੇ ਕੀਤਾ ਹੈ, ਇਸ ਸੰਸਾਰ ਨੂੰ ਵੇਖਦਾ ਕੌਣ ਹੈ? ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤਰ ਦਿੰਦੇ ਨੇ, ਜਿਨ ਕੀਆ ਤਿਨ ਦੇਖਿਆ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਸੰਸਾਰ ਦੇ ਜੀਵਾਂ ਨੂੰ ਪੈਦਾ ਕੀਤਾ ਹੈ, ਵਿਰੋਧੀ ਤੱਤਾਂ ਨੂੰ ਜੋੜ ਕਰਕੇ ਇਸ ਸੰਸਾਰ ਦੀ ਸਿਰਜਣਾ ਕੀਤੀ ਹੈ, ਤਿੰਨ ਦੇਖਿਆ। ਉਸੇ ਹੀ ਪਰਮਾਤਮਾ ਨੇ ਇਸ ਸੰਸਾਰ ਦੀ ਦੇਖਿਆ ਪਾਲਣਾ ਕੀਤੀ ਹੈ।
ਜਗ ਧੰਦੜੈ ਲਾਇਆ।
ਅਤੇ ਪਰਮੇਸ਼ਰ ਨੇ ਹੀ ਜਗਤ ਦੇ ਜੀਵਾਂ ਨੂੰ ਵੱਖ ਵੱਖ ਕਾਰੋਬਾਰ ਵਿੱਚ ਲਾਇਆ ਹੋਇਆ ਹੈ। ਜਿਸ ਨੇ ਪੈਦਾ ਕੀਤਾ ਹੈ ਉਹਨੇ ਨਿਗਾਹਬਾਨੀ ਕੀਤੀ ਹੈ, ਉਸ ਮਾਲਕ ਨੇ ਹੀ ਜੀਵਾਂ ਨੂੰ ਇਹਨਾਂ ਦੀ ਪਰਾਲਬਧ ਅਨੁਸਾਰ ਕਾਰੋ ਵਿਹਾਰ ਵਿੱਚ ਜੋੜਿਆ ਹੋਇਆ ਹੈ। ਜੈਸੀ ਜੈਸੀ ਕਿਸੇ ਦੀ ਪਰਾਲਬਧ ਹੈ, ਤੈਸਾ ਤੈਸਾ ਹੀ ਸਤਸੰਗਤ ਜੀ ਪਰਮੇਸ਼ਰ ਨੇ ਉਹਨਾਂ ਨੂੰ ਉਸੇ ਉਸੇ ਕੰਮ ਵਿੱਚ ਲਾਇਆ ਹੋਇਆ ਹੈ।
ਦਾਨ ਤੇਰਾ ਘੱਟ ਚਾਨਣਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਕਾਰੋ ਵਿਹਾਰ ਤਾਂ ਸਾਰੇ ਹੀ ਕਰਦੇ ਹਨ, ਪਰ ਜਿਨ੍ਹਾਂ ਨੂੰ ਭਗਤੀ ਦਾ ਕਾਰੋ ਵਿਹਾਰ ਪ੍ਰਾਪਤ ਹੋਇਆ ਹੈ, ਭਗਤੀ ਵਿੱਚ ਜੁੜੇ ਹੋਏ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਦਾਨ ਤੇਰਾ ਘਟ ਚਾਨਣਾ, ਦਾਨ ਦਾ ਅਰਥ ਹੈ ਬਖਸ਼ਿਸ਼। ਹੇ ਵਾਹਿਗੁਰੂ, ਤੇਰੀ ਬਖਸ਼ਿਸ਼ ਦੁਆਰਾ ਹੀ ਸਾਡੇ ਘਟ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਹੈ।
ਤਨ ਚੰਦ ਦੀ ਪਾਇਆ
ਅਤੇ ਤਨ ਸਰੀਰ ਦੇ ਅੰਦਰ ਵੀ ਚੰਦ ਪ੍ਰਕਾਸ਼ਿਆ ਹੋਇਆ ਹੈ, ਭਾਵ ਤੇਰੀ ਬਖਸ਼ਿਸ਼ ਦੇ ਨਾਲ ਜਿੱਥੇ ਸਾਡੇ ਅੰਦਰ ਚਾਨਣਾ ਹੈ ਉੱਥੇ ਬਾਹਰ ਵੀ ਚਾਨਣ ਹੈ। ਸਤਸੰਗਤ, ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ, ਬਾਬਾ ਜੀ ਕਹਿੰਦੇ ਨੇ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰ ਤਾਂ ਪ੍ਰਕਾਸ਼ ਦਿਸਦਾ ਹੈ, ਬਾਹਰ ਤਾਂ ਜੀਵ ਕਈ ਪ੍ਰਕਾਰ ਦੇ ਪਖੰਡ ਕਰੀ ਬੈਠਾ ਹੈ, ਪਰ ਦਿਲ ਅੰਧਿਆਰੀ ਰਾਤ। ਸਤਿਗੁਰੂ ਜੀ ਕਹਿੰਦੇ ਅੰਦਰ ਇਹਦੇ ਅਗਿਆਨਤਾ ਦੀ ਗਾੜੀ ਰਾਤ ਬਣੀ ਹੋਈ ਹੈ, ਅੰਦਰ ਕੋਈ ਪ੍ਰਕਾਸ਼ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਧਨਾਸਰੀ ਵਿੱਚ ਜ਼ਿਕਰ ਕੀਤਾ ਹੈ, ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਢੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੰਦਰ ਹਨੇਰਾ ਹੈ ਪਰ ਬਾਹਰ ਮਾਤਰੇ ਪਖੰਡ ਰਚੀ ਬੈਠਾ ਹੈ। ਇਹ ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਅਤੇ ਸਤਿਗੁਰੂ ਜੀ ਕਹਿੰਦੇ ਅੱਖੀ ਤਾਂ ਮੀਟ ਹੈ ਨਾਕ ਪਕੜ ਹੈ, ਸੂਝ ਤੇ ਤਿੰਨ ਲੋ ਮਗਰ ਪਾਛੇ ਕਛ ਨਾ ਸੂਝੈ ਇਹੋ ਪਦਮ ਅਲੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਅੱਖਾਂ ਮੀਟਦਾ ਹੈ, ਲੋਕਾਂ ਨੂੰ ਪਖੰਡ ਕਰਕੇ ਵਿਖਾਉਣਾ ਵੀ ਮੇਰੇ ਅੰਦਰ ਚਾਨਣ ਹੈ, ਪਰ ਵੇਖ ਮਿੱਤਰਾ ਤੂੰ ਨੱਕ ਵੀ ਪਕੜਦਾ ਹੈ ਤੇ ਕਹਿਣਾ ਵੀ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ। ਤੇਰੇ ਪਿੱਛੇ ਪਈ ਹੋਈ ਵਸਤੂ ਤੈਨੂੰ ਦਿਸਦੀ ਨਹੀਂ ਤੇ ਤਿੰਨਾਂ ਲੋਕਾਂ ਦੀ ਸੋਝੀ ਤੈਨੂੰ ਕਾਹਦੀ ਹੈ, ਮਗਰ ਪਾਛੇ ਕਛ ਨਾ ਸੂਝੈ। ਮਗਰ ਪਿਆ ਹੋਇਆ ਮਾਇਆ ਵਾਲਾ ਲੋਟਾ ਤੈਨੂੰ ਦਿਸ ਨਹੀਂ ਰਿਹਾ ਤੇ ਤੂੰ ਕਹਿਣਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ। ਉਹ ਪਖੰਡੀ ਕਰਮਕਾਂਡੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਿਆ, ਆਖਿਆ ਮਹਾਰਾਜ ਮੈਨੂੰ ਕੋਈ ਸੋਝੀ ਨਹੀਂ, ਮੈਂ ਤਾਂ ਕੇਵਲ ਲੋਕਾਂ ਨੂੰ ਠੱਗਣ ਵਾਸਤੇ ਛਲਣ ਵਾਸਤੇ ਇਹ ਸਾਰਾ ਫਰੇਬ ਕੀਤਾ ਹੋਇਆ ਸੀ। ਬਾਹਰ ਤਾਂ ਚਾਨਣ ਦਿਸਦਾ ਹੈ ਪਰ ਦਿਲ ਦੇ ਅੰਦਰ ਗਾੜੀ ਅਗਿਆਨਤਾ ਦੀ ਰਾਤ ਬਣੀ ਹੋਈ ਹੈ। ਪਰ ਇਹ ਬਖਸ਼ਿਸ਼ ਉਹਨਾਂ 'ਤੇ ਹੁੰਦੀ ਹੈ ਜਿਹੜੇ ਵਾਹਿਗੁਰੂ ਗੁਰਸ਼ਬਦ ਦੇ ਅਭਿਆਸੀ ਨੇ। ਜਦੋਂ ਅਕਾਲ ਪੁਰਖ ਵਾਹਿਗੁਰੂ ਉਹਨਾਂ 'ਤੇ ਬਖਸ਼ਿਸ਼ ਕਰਦਾ ਹੈ, ਉਹਨਾਂ ਦੇ ਘਾਟ ਹਿਰਦੇ ਵਿੱਚ ਵੀ ਪ੍ਰਕਾਸ਼ ਹੁੰਦਾ ਹੈ ਅਤੇ ਸਾਧ ਸੰਗਤ ਜੀ ਬਾਹਰ ਤਨ ਚੰਦ ਦੀ ਪਾਇਆ, ਉਹਨਾਂ ਦੇ ਬਾਹਰੀ ਵੀ ਪ੍ਰਕਾਸ਼ ਹੁੰਦਾ ਹੈ, ਭਾਵ ਉਹਨਾਂ ਦੇ ਸਰੀਰ ਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੈ ਅਤੇ ਹਿਰਦੇ ਦੇ ਅੰਦਰ ਵੀ ਗਿਆਨ ਰੂਪੀ ਚੰਦਰਮਾ ਦੀ ਪਾਇਆ ਪ੍ਰਕਾਸ਼ਿਆ ਹੋਇਆ ਹੈ।
ਜੰਦੋ ਦੀ ਪਾਇਆ ਦਾਨ ਹਰ ਕੈ,
ਬੇਨਤੀ ਕੀਤੀ ਮਹਾਰਾਜ ਉਹਨਾਂ ਤੇ ਅੰਦਰ ਤੇ ਬਾਹਰ ਪ੍ਰਕਾਸ਼ ਕਿਵੇਂ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚੰਦੋ ਦੀ ਪਾਇਆ ਦਾਨ ਹਰ ਕੈ, ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਉਹਨਾਂ ਦੇ ਅੰਦਰ ਗਿਆਨ ਰੂਪੀ ਚੰਦਰਮਾ ਪ੍ਰਕਾਸ਼ਿਆ ਹੈ। ਗਿਆਨ ਰੂਪੀ ਚੰਦਰਮਾ ਦੇ ਪ੍ਰਕਾਸ਼ ਕਰਕੇ ਹੀ ਉਹਨਾਂ ਦੇ ਅੰਦਰ ਤੇ ਬਾਹਰ ਚਾਨਣ ਹੈ। ਭਾਵੇਂ ਹਜ਼ੂਰ ਨੇ ਜ਼ਿਕਰ ਕੀਤਾ ਹੈ, ਜੇ ਸੌ ਚੰਦਾ ਉਗਵਾ ਹੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਸੰਗਤ ਜੀ, ਸਤਿਗੁਰੂ ਜੀ ਕਹਿੰਦੇ ਭਾਵੇਂ ਸੈਂਕੜੇ ਤੇ ਹਜ਼ਾਰਾਂ ਸੂਰਜਾਂ ਤੇ ਚੰਦਰਮਾ ਦਾ ਪ੍ਰਕਾਸ਼ ਹੋਵੇ, ਅੱਜ ਦੇ ਸਮੇਂ ਅੰਦਰ ਤਾਂ ਵਿਗਿਆਨੀਆਂ ਨੇ ਬਿਜਲੀ ਘਰ ਘਰ ਵਿੱਚ ਪਹੁੰਚਾ ਕਰਕੇ ਪ੍ਰਕਾਸ਼ ਕਰ ਦਿੱਤਾ, ਪਰ ਮਨੁੱਖ ਦੇ ਅੰਦਰ ਦਾ ਹਨੇਰਾ ਜਿਉਂ ਦਾ ਤਿਉਂ ਹੈ, ਕਿਉਂਕਿ ਗੁਰੂ ਸ਼ਬਦ ਤੋਂ ਬਗੈਰ ਮਨੁੱਖ ਦੇ ਅੰਦਰ ਦਾ ਹਨੇਰਾ ਦੂਰ ਨਹੀਂ ਹੁੰਦਾ। ਅਤੇ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਮਿਹਨਤ ਕੀਤੀ, ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਕਾਲ, ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਰਾਤ ਦਿਨ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ, ਜਿਸ ਨੂੰ ਅੱਜ ਦੇ ਵਿਦਵਾਨ ਤੋਤਾ ਰਟਨ ਕਹਿੰਦੇ ਨੇ, ਪਰ ਤੋਤੇ ਰਟਨ ਤੋਂ ਬਗੈਰ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ। ਜੇ ਪ੍ਰਾਪਤੀ ਹੋਈ ਹੈ ਤਾਂ ਤੋਤਾ ਰਟਣ ਵਾਲਿਆਂ ਨੂੰ ਪ੍ਰਾਪਤੀ ਹੋਈ ਹੈ। ਜਿਨ੍ਹਾਂ ਨੇ ਗੁਰੂ ਸ਼ਬਦ ਦਾ ਅਭਿਆਸ ਕੀਤਾ, ਸਖਤ ਮਿਹਨਤ ਕੀਤੀ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਘਟ ਅੰਦਰ ਵੀ ਪ੍ਰਕਾਸ਼ ਹੈ, ਉਹਨਾਂ ਦੇ ਬਾਹਰ ਵੀ ਪ੍ਰਕਾਸ਼ ਹੈ, ਪਰ ਇਹ ਪ੍ਰਕਾਸ਼ ਉਸ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਕਈ ਮਿਹਨਤ ਕਰਦੇ ਨੇ, ਕਈਆਂ ਨੂੰ ਮਿਹਨਤ ਤੋਂ ਬਗੈਰ ਵੀ ਪ੍ਰਾਪਤ ਹੋ ਜਾਂਦਾ ਹੈ। ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਨਾ, ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ, ਇੱਕ ਜਾ ਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਤਾਂ ਜਾਗਦੇ ਹੋਏ ਵੀ ਗਿਆਨਵਾਨ ਪੁਰਖ ਜਿਹੜੇ ਨੇ ਉਹ ਇਸ ਬਖਸ਼ਿਸ਼ ਨੂੰ ਪ੍ਰਾਪਤ ਨਹੀਂ ਕਰ ਸਕਦੇ, ਪਰ ਇੱਕ ਐਸੇ ਨੇ ਜਿਹੜੇ ਅਗਿਆਨਤਾ ਦੀ ਗਾੜੀ ਨੀਂਦ ਵਿੱਚ ਸੁੱਤੇ ਹੋਏ ਨੇ ਅਤੇ ਪਰਮੇਸ਼ੁਰ ਉਹਨਾਂ ਨੂੰ ਜਗਾ ਕੇ ਆਪਣੀ ਬਖਸ਼ਿਸ਼ ਦੇ ਦਿੰਦਾ, ਪੀ ਲੈ ਉਹਨਾਂ 'ਤੇ ਬਖਸ਼ਿਸ਼ ਕਰ ਦਿੰਦਾ। ਚੰਦੋ ਦੀ ਪਾਇਆ ਦਾਨ ਹਰ ਕੈ, ਵਾਹਿਗੁਰੂ ਪਰਮੇਸ਼ੁਰ ਦੀ ਬਖਸ਼ਿਸ਼ ਦੁਆਰਾ ਹੀ ਗਿਆਨ ਰੂਪੀ ਚੰਦਰਮਾ ਪ੍ਰਕਾਸ਼ਿਆ ਹੈ।
ਦੁੱਖ ਅੰਧੇਰਾ ਉੱਠ ਗਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੰਮਣ ਤੇ ਮਰਨ ਦਾ ਦੁੱਖ ਅਤੇ ਅਗਿਆਨਤਾ ਦਾ ਹਨੇਰਾ ਇਹ ਸਾਰਾ ਨਿਵਿਰਤ ਹੋ ਗਿਆ ਹੈ।
ਗੁਣ ਜੰਨ ਲਾੜੇ ਨਾਲ ਸੋਹੈ,
ਸਤਸੰਗਤ ਜੀ ਸ਼ੁਭ ਗੁਣਾ ਰੂਪੀ ਜੰਨ, ਸ਼ੁਭ ਗੁਣਾ ਰੂਪੀ ਬਰਾਤ ਇਹ ਲਾੜੇ ਨਾਲ ਸ਼ੋਭਦੀ ਹੈ, ਭਾਵ ਪਤੀ ਪਰਮੇਸ਼ਰ ਦੇ ਨਾਲ ਸ਼ੋਭਦੀ ਹੈ। ਬਰਾਤ ਬਹੁਤ ਸਾਰੀ ਇਕੱਠੀ ਕੀਤੀ ਹੋਵੇ ਪਰ ਜੇ ਲਾੜਾ ਨਾ ਵਿੱਚ ਹੋਵੇ ਤਾਂ ਸਾਧ ਸੰਗਤ ਜੀ ਉਹਨੂੰ ਬਰਾਤ ਨਹੀਂ ਕਿਹਾ ਜਾਂਦਾ। ਲੋਕਾਂ ਦਾ ਇਕੱਠ ਤਾਂ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਇਕੱਠ ਸੀ ਪਰ ਉਹਨੂੰ ਕੋਈ ਬਰਾਤ ਉਹਨੂੰ ਕੋਈ ਜੰਜ ਨਹੀਂ ਕਹੇਗਾ। ਜੰਜ ਦਾ ਤਾਂ ਹੀ ਪਤਾ ਲੱਗਦਾ ਜਦੋਂ ਲਾੜਾ ਨਾਲ ਹੋਵੇ ਤਾਂ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਗੁਣ ਜੰਜ ਲਾੜੇ ਨਾਲ ਸੋ ਹੈ। ਸ਼ੁਭ ਗੁਣਾ ਰੂਪੀ ਬਰਾਤ ਜਿਹੜੀ ਹੈ ਜੰਜ, ਇਹ ਲਾੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਸ਼ੋਭਦੀ ਹੈ।
ਪਰਖ ਮੋਹਣੀਐ ਲਿਆ,
ਮੋਹਣੀਏ ਦਾ ਅਰਥ ਵਿਦਵਾਨਾਂ ਨੇ ਕੀਤਾ ਇਸਤਰੀਆਂ, ਇਹ ਬਹੁ ਵਚਨ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸਤਰੀਆਂ ਉਸ ਲਾੜੇ ਤੋਂ ਅੰਦਾਜ਼ਾ ਲਾ ਲੈਂਦੀਆਂ ਨੇ ਵੀ ਇਹ ਬਰਾਤ ਜਾ ਰਹੀ ਹੈ, ਇਹ ਬਰਾਤ ਆਈ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਸ਼ੁਭ ਗੁਣਾ ਰੂਪੀ ਜੰਜ ਪਤੀ ਪਰਮੇਸ਼ਰ ਰੂਪੀ ਲਾੜੇ ਦੇ ਨਾਲ ਸੋਭਦੀ ਹੈ ਨਾ, ਤੇ ਉਸ ਵੇਲੇ ਇਸਤਰੀ ਇਸ ਨੂੰ ਪਰਖ ਲੈਂਦੀ ਹੈ।
ਵਿਵਾਹ ਹੋਆ ਸੋਭ ਸਿਪਤੀ,
ਵਿਵਾਹ ਦਾ ਅਰਥ ਹੈ ਵੀ ਜਮਾ ਵਾਹ, ਵਿਸ਼ੇਸ਼ ਕਰਕੇ ਇੱਕ ਦੂਜੇ ਦਾ ਵਾਹ ਪੈਣਾ, ਇੱਕ ਦੂਜੇ ਨਾਲ ਮਿਲਾਪ ਹੋਣਾ। ਔਰ ਸਤਿ ਸੰਗਤ ਜੀ ਪੁਰਾਤਨ ਸਮੇਂ ਇਹਨੂੰ ਵਿਵਾਹ ਵੀ ਸ਼ਬਦ ਆਇਆ, ਵਿਆਹ ਵੀ ਆਇਆ ਹੈ ਔਰ ਵੱਖ ਵੱਖ ਸ਼ਬਦਾਂ ਦੇ ਰਾਹੀਂ ਇਹਨੂੰ ਯਾਦ ਕੀਤਾ ਜਾਂਦਾ। ਫਿਰ ਸਤਿਗੁਰੂ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸਿੱਖ ਧਰਮ ਦੇ ਅੰਦਰ ਇਸ ਨੂੰ ਕਿਹਾ ਜਾਂਦਾ ਆਨੰਦ ਕਾਰਜ, ਆਨੰਦ ਦਾ ਕੰਮ। ਵਿਵਾਹ ਦਾ ਅਰਥ ਹੁੰਦਾ ਵਿਸ਼ੇਸ਼ ਕਰਕੇ ਇੱਕ ਦੂਜੇ ਨਾਲ ਮਿਲਾਪ ਹੋਣਾ। ਤੇ ਸਤਿਗੁਰੂ ਜੀ ਕਹਿੰਦੇ ਵਿਵਾਹ ਹੋਆ ਸ਼ੋਭ ਸੇਤੀ, ਸ਼ੋਭਾ ਦੇ ਸਹਿਤ ਇੱਕ ਦੂਜੇ ਦਾ ਮਿਲਾਪ ਹੋਇਆ, ਭਾਵ ਜਿੰਦ ਰੂਪੀ ਇਸਤਰੀ ਤੇ ਪਤੀ ਪਰਮੇਸ਼ਰ ਦੇ ਨਾਲ ਇਸ ਜੀਵ ਇਸਤਰੀ ਦਾ ਸ਼ੋਭਾ ਸੇਤੀ ਮਿਲਾਪ ਹੋਇਆ ਹੈ।
ਪੰਚ ਸ਼ਬਦੀ ਆਇਆ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੰਚ ਸ਼ਬਦੀ ਆਇਆ। ਪੰਚ ਸ਼ਬਦੀ ਤੋਂ ਭਾਵ ਹੈ ਵਾਜਿਆਂ ਗਾਜਿਆਂ ਵਾਲਾ। ਅਜੇ ਵੀ ਹੁਣ ਵੀ ਆਪਾਂ ਕਈ ਵਾਰ ਵੇਖਦੇ ਹਾਂ ਜਦੋਂ ਬਰਾਤ ਜਾਂਦੀ ਹੈ ਨਾ, ਉਹਦੇ ਅੱਗੇ ਅੱਗੇ ਵਾਜੇ ਵੱਜਦੇ ਜਾਂਦੇ ਨੇ, ਪਿੱਛੇ ਪਿੱਛੇ ਭੰਗੜਾ ਪਾਉਂਦੇ ਨੇ, ਭੂਤਨੇ ਵੀ ਉਹਨਾਂ ਨੂੰ ਕਈ ਵਾਰ ਕਿਹਾ ਜਾਂਦਾ ਹੈ। ਇੱਕ ਵਾਰੀ ਗਿਆਨੀ ਮਸਕੀਨ ਜੀ ਨੇ ਕਿਹਾ ਸੀ ਕਿਤੇ ਉਹ ਬਰਾਤ 'ਤੇ ਗਏ ਅਤੇ ਕਹਿਣ ਲੱਗੇ ਲੜਕੀ ਵਾਲਾ ਪਰਿਵਾਰ ਵੀ ਗਿਆਨੀ ਜੀ ਅਰਦਾਸ ਕਰੋ, ਸ਼ਬਦ ਪੜ੍ਹੋ। ਗਿਆਨੀ ਜੀ ਨੇ ਪੁੱਛਿਆ ਵੀ ਕਿਹੜਾ ਸ਼ਬਦ ਪੜ੍ਹਾ, ਕਹਿਣ ਲੱਗੇ ਜੀ ਹਮ ਘਰ ਸੱਜਣੇ ਆਏ। ਅਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਤੁਸੀਂ ਕਹਿੰਦੇ ਹਮ ਘਰ ਸੱਜਣੇ ਆਏ, ਮੈਨੂੰ ਤਾਂ ਜਾਪ ਦੇ ਭੂਤਨੇ ਆਏ ਆ, ਇਹ ਤਾਂ ਨੱਚਣ ਟੱਪਣ ਡਏ ਨੇ, ਇਹ ਕੋਈ ਸੱਜਣਾ ਵਾਲਾ ਕੰਮ ਥੋੜ੍ਹਾ ਹੈਗਾ। ਸਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਪੰਜ ਸ਼ਬਦੀ ਆਇਆ, ਪੰਜ ਸ਼ਬਦਾਂ ਵਾਲਾ ਪਰਮਾਤਮਾ ਆਇਆ ਹੈ ਇਸ ਜੀਵ ਇਸਤਰੀ ਨੂੰ ਵਰਨ ਵਾਸਤੇ, ਤੇ ਸ਼ੋਭਾ ਸਹਿਤ ਇਸ ਜੀਵ ਇਸਤਰੀ ਦਾ ਉਸ ਨਾਲ ਮਿਲਾਪ ਹੋਇਆ ਹੈ। ਪੰਜ ਸ਼ਬਦਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਵਾਰ ਜ਼ਿਕਰ ਆਇਆ ਹੈ, ਜਿਵੇਂ ਆਪਾਂ ਆਨੰਦ ਸਾਹਿਬ ਜੀ ਵਿੱਚ ਵੀ ਪੜ੍ਹਦੇ ਹਾਂ ਵਾਜੇ ਪੰਜ ਸ਼ਬਦ ਉੱਤੇ ਤਕਰ ਸੁਭਾਗਾ ਹੈ। ਵਿਦਵਾਨਾਂ ਨੇ ਪੰਜ ਸ਼ਬਦਾਂ ਦਾ ਜ਼ਿਕਰ ਕੀਤਾ ਹੈ, ਤਤ ਤੰਤੀ ਬਿਤ ਚਰਮਕਾ ਘਨਕਾਸ਼ੀ ਕੋ ਜਾਣ, ਨਾਦ ਸ਼ਬਦ ਘਟਕਾ ਕਹਿਓ, ਸਵਾਸ ਸੁਫਰ ਪਹਿਚਾਣ, ਇਹ ਪੰਜ ਸ਼ਬਦ ਹਨ ਔਰ ਇਹ ਪੰਜ ਵਾਜੇ ਹਨ। ਜਿਵੇਂ ਤੱਤ ਨਾਮ ਹੈ ਤਾਰ ਦਾ, ਤਾਰ ਤੋਂ ਬਣਦੇ ਨੇ ਤੰਤੀ ਸਾਜ, ਅਜਿਵੇਂ ਹੁਣ ਵੀ ਸਾਡੇ ਮਾਣਯੋਗ ਪ੍ਰਧਾਨ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਸੰਗਤ ਜੀ ਤੰਤੀ ਸਾਜਾਂ ਨੂੰ ਪ੍ਰਵਾਨਗੀ ਦਿੱਤੀ ਹੈ। ਪਹਿਲਾਂ ਵੀ ਤੰਤੀ ਸਾਜਾਂ ਨਾਲ ਹੀ ਇੱਥੇ ਕੀਰਤਨ ਹੁੰਦਾ ਸੀ, ਮੁੜ ਕੇਵਲ ਹਾਰਮੋਨੀਅਮ ਦੇ ਨਾਲ ਹੀ ਕੀਰਤਨ ਹੁੰਦਾ ਰਿਹਾ, ਹੁਣ ਨਾਲ ਇੱਕ ਤੰਤੀ ਸਾਜ ਵਾਲਾ ਗੁਰੂ ਕਾ ਕੀਰਤਨੀਆ ਬੈਠਾ ਹੁੰਦਾ। ਆਪ ਜੀ ਲੈਬ ਦੇ ਉੱਤੇ ਉਹਨੂੰ ਵੇਖਦੇ ਹੋ। ਤਤ ਤੰਤੀ, ਤਾਰ ਤੋਂ ਬਣੇ ਹੋਏ ਤੰਤੀ ਸਾਜ, ਬਿੱਤ ਚਰਮਕਾ, ਚੰਮ ਦੇ ਨਾਲ ਮੜੇ ਹੋਏ ਸਾਜ, ਜਿਵੇਂ ਜੋੜੀ ਹੈ, ਮਿਰਦੰਗ ਹੈ, ਢੋਲਕੀ ਹੈ, ਡਮਰੂ ਹੈ, ਢੱਡਾਂ ਨੇ, ਢੋਲ ਹੈ, ਇਹ ਚੰਮ ਦੇ ਨਾਲ ਮੜੇ ਹੋਏ ਜਿਹੜੇ ਸਾਜ ਨੇ ਇਹਨਾਂ ਨੂੰ ਬਿੱਤ ਕਿਹਾ ਜਾਂਦਾ ਹੈ। ਘਨ ਕਾਸ਼ੀ ਕੋ ਜਾਣ, ਘਨ ਨਾਮ ਸਤਸੰਗਤ ਜੀ ਬੱਦਲਾਂ ਦੇ ਗਰਜਨ ਦੀ ਆਵਾਜ਼ ਦਾ ਹੈ, ਤੇ ਜਿਹੜੇ ਕਾਸ਼ੀ ਕਹਿ ਆਦਿਕ ਤੋਂ ਬਣੇ ਹੋਏ ਨੇ, ਸ਼ਹਿਣੇ ਜਾਂ ਚੁਮਟੇ ਆਦਿਕ, ਇਹ ਘਨ ਸ਼ਬਦ ਵਿੱਚ ਆ ਜਾਂਦੇ ਨੇ। ਨਾਦ ਸ਼ਬਦ ਘਟਕਾ ਕਹਿਓ, ਘੜ ਦਾ ਅਰਥ ਹੈ ਘੜਾ। ਆਪਾਂ ਕਈ ਵਾਰ ਵੇਖਦੇ ਹਾਂ ਕਈ ਸਾਜਕਾਰ ਘੜੇ ਦੇ ਮੂੰਹ 'ਤੇ ਰਬੜ ਬੰਨ੍ਹ ਕੇ ਨਾ, ਅਤੇ ਉਹ ਘੜਾ ਵਜਾਉਂਦੇ ਨੇ, ਉਹਦੇ ਵਿੱਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਉਹਨੂੰ ਕਹਿੰਦੇ ਨੇ ਨਾਦ। ਖਾਸ ਕਰਕੇ ਕੰਡੇ ਹੇੜੇ ਨੂੰ ਪਕੜਨ ਵਾਸਤੇ ਸਤਸੰਗਤ ਜੀ ਉਹ ਨਾਦ ਜਿਹੜਾ ਹੈ ਉਹਨੂੰ ਵਜਾਇਆ ਜਾਂਦਾ ਹੈ। ਨਾਦ ਸ਼ਬਦ ਘਟਕਾ ਕਹਿਓ, ਨਾਦ ਸ਼ਬਦ ਜਿਹੜਾ ਹੈ ਇਹ ਘੜੇ ਵਿੱਚੋਂ ਆਈ ਹੋਈ ਆਵਾਜ਼ ਦਾ ਹੈ। ਸਵਾਸ ਸੁਫਰ ਪਹਿਚਾਣ, ਤੇ ਸਾਹ ਦੇ ਨਾਲ ਜਿਹੜੇ ਸਾਜ ਵਜਾਏ ਜਾਂਦੇ ਨੇ, ਜਿਵੇਂ ਬੰਸਰੀ ਹੈ ਜਾਂ ਲੰਗੋਜੇ ਆਦਿਕ ਸੀ ਪੁਰਾਤਨ ਸਮੇਂ, ਇਹਨਾਂ ਨੂੰ ਸਵਾਸ ਸ਼ਬਦ ਕਿਹਾ ਜਾਂਦਾ ਹੈ। ਇਹ ਪੰਜ ਸ਼ਬਦ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਪੰਜ ਸ਼ਬਦੀ ਆਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆਇਆ, ਇਸ ਜੀਵ ਇਸਤਰੀ ਦਾ ਸ਼ੋਭਾ ਸੇਤੀ ਉਸ ਮਾਲਕ ਦੇ ਨਾਲ ਮਿਲਾਪ ਹੋਇਆ ਹੈ।
ਜਿਨ ਕੀਆ ਤਿੰਨ ਦੇਖਿਆ,
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ, ਉਸੇ ਮਾਲਕ ਨੇ ਹੀ ਇਸ ਦੀ ਪਾਲਣਾ ਕੀਤੀ, ਭਗਤੀ ਵਿੱਚ ਲਾਇਆ ਹੈ,
ਜਗ ਧੰਦੜੈ ਲਾਇਆ,
ਸੰਸਾਰ ਦੇ ਜੀਵਾਂ ਨੂੰ ਸਿਰ ਬਸਿਰ ਧੰਦਿਆਂ ਦੇ ਵਿੱਚ ਲਾਇਆ ਹੋਇਆ ਹੈ। ਕਿਸੇ ਨੇ ਕੋਈ ਧੰਦਾ ਅਪਣਾਇਆ ਹੈ, ਕਿਸੇ ਨੇ ਕੋਈ ਧੰਦਾ ਅਪਣਾਇਆ ਹੈ, ਜੀਵ ਸਾਰੀ ਉਮਰ ਧੰਦਿਆਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਪਰ ਇਹ ਧੰਦੇ ਮੁੱਕਦੇ ਨਹੀਂ।
ਹਉ ਬਲਿਹਾਰੀ ਸਾਜਨਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਆਪਣੇ ਸੱਜਣਾ ਤੋਂ ਬਲਿਹਾਰ ਜਾਂਦਾ ਹਾਂ।
ਮੀਤਾ ਅਵਰੀਤਾ,
ਪੁੱਛਿਆ ਜੀ ਕਿਹੜੇ ਸੱਜਣਾ ਤੋਂ? ਹਜ਼ੂਰ ਕਹਿੰਦੇ ਉਹ ਸੱਜਣ, ਉਹ ਮਿੱਤਰ ਜਿਹਨਾਂ ਦੇ ਉੱਤੇ ਮਾਇਆ ਦਾ ਪਰਦਾ ਨਹੀਂ, ਮਾਇਆ ਦੇ ਪਰਦੇ ਤੋਂ ਰਹਿਤ ਨੇ, ਅਥਵਾ ਅਵਰੀਤਾ, ਜਿਹੜੇ ਗੁਰੂ ਕੇ ਸਿੱਖ ਰਹਿਤ ਮਰਜ਼ਾਦਾ ਨੂੰ ਛੱਡ ਕਰਕੇ ਹੋਰ ਮਰਜ਼ਾਦਾ ਦੇ ਵਿੱਚ ਖਚਤ ਨਹੀਂ ਹੁੰਦੇ, ਐਸੇ ਸੱਜਣਾ ਮਿੱਤਰਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ।
ਇਹੋ ਤਨ ਜਿਨ ਸਿਉ ਗਾਡਿਆ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹੋ ਤਨ ਜਿਨ ਸਿਉ ਗਾਡਿਆ, ਇਹ ਸਰੀਰ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਇਆ ਹੈ,
ਮਨ ਲੀੜਾ ਦਿੱਤਾ,
ਉਸ ਨੂੰ ਆਪਣਾ ਇਹ ਮਨ ਦਿੱਤਾ ਹੈ, ਅਤੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਦਾ ਮਨ ਵੀ ਲੈਣਾ ਕੀਤਾ। ਇਹਨੂੰ ਕਹਿੰਦੇ ਨੇ ਮਨ ਦੀ ਸਾਂਝ, ਇੱਕ ਦੂਜੇ ਨਾਲ ਮਨ ਦੀ ਸਾਂਝ ਪਾ ਲੈਣੀ, ਇੱਕ ਦੂਜੇ ਦੇ ਨਾਲ ਐਸੀ ਮਿੱਤਰਤਾ ਬਣ ਜਾਣੀ ਵੀ ਇੱਕ ਦੂਜੇ ਦੇ ਦਿਲ ਬਣ ਜਾਣਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਕਿਹਾ ਸੀ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਬਿਧੀ ਚੰਦ ਤੁਸੀਂ ਅੱਜ ਤੋਂ ਸਾਡੇ ਦਿਲ ਬਣ ਗਏ ਹੋ। ਹੁਣ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਦਿਲ ਅਤੇ ਸਰੀਰ ਵੱਖਰੇ ਨਹੀਂ ਹੁੰਦੇ। ਜੇ ਦਿਲ ਵੱਖਰਾ ਹੋਵੇਗਾ ਤਾਂ ਸਰੀਰ ਨਹੀਂ ਚੱਲੇਗਾ, ਜੇ ਸਰੀਰ ਵੱਖਰਾ ਹੋਵੇਗਾ ਤਾਂ ਦਿਲ ਨਹੀਂ ਚੱਲੇਗਾ। ਇਹਨਾਂ ਦੋਨਾਂ ਦੀ ਜਦੋਂ ਆਪਸ ਵਿੱਚ ਸਾਂਝ ਹੁੰਦੀ ਹੈ ਅਤੇ ਤਾਂ ਇਹ ਚੱਲਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਸੱਜਣਾ ਮਿੱਤਰਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਮਾਇਆ ਦੀ ਕਾਲਖ ਤੋਂ ਰਹਿਤ ਨੇ, ਗੁਰੂ ਕੀ ਦਰਸਾਈ ਹੋਈ ਰਹਿਤ ਮਰਜ਼ਾਦਾ ਅਨੁਸਾਰ ਚੱਲਦੇ ਨੇ, ਉਹਨਾਂ ਦੇ ਨਾਲ ਮੈਂ ਆਪਣਾ ਮਨ ਮਿਲਾਇਆ ਹੋਇਆ, ਆਪਣਾ ਸਰੀਰ ਮਿਲਿਆ ਹੈ, ਉਹਨਾਂ ਦਾ ਮਨ ਲਿਆ ਤੇ ਉਹਨਾਂ ਨੂੰ ਆਪਣਾ ਮਨ ਦਿੱਤਾ, ਮਨ ਦੀ ਸਾਂਝ ਕੀਤੀ ਹੋਈ ਹੈ।
ਲੀਆ ਤਾਂ ਦੀਆ ਮਾਨ ਜਿਨ ਸਿਓ,
ਸਤਸੰਗਤ ਜੀ ਇੱਥੇ ਮਾਨ ਦਾ ਅਰਥ ਵੀ ਵਿਦਵਾਨਾਂ ਨੇ ਮਨ ਕੀਤਾ ਹੈ, ਪਰ ਮਾਨ ਦਾ ਅਰਥ ਸਤਿਕਾਰ ਵੀ ਬਣਦਾ ਹੈ। ਲੀਆ ਤਾਂ ਦੀਆ ਮਾਨ ਜਿਨ ਸਿਓ, ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਦਾ ਮਨ ਲਿਆ, ਜਿਨ੍ਹਾਂ ਨੂੰ ਆਪਣਾ ਮਨ ਦਿੱਤਾ, ਭਾਵ ਮਨ ਦੀ ਸਾਂਝ ਬਣੀ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ ਹੈ। ਜਿਨ੍ਹਾਂ ਨਾਲ ਮਨ ਦੀ ਸਾਂਝ ਬਣ ਜਾਵੇ ਹਮੇਸ਼ਾ ਬੰਦਾ ਉਹਨੂੰ ਮਾਣ ਸਤਿਕਾਰ ਦਿੰਦਾ ਹੈ, ਉਹਦੇ ਨਾਲ ਆਪਣੇ ਮਨ ਦੀਆਂ ਗੱਲਾਂ ਵੀ ਕਰਦਾ ਹੈ। ਪਰ ਅੱਜ ਦੇ ਸਮੇਂ ਅੰਦਰ ਕਈ ਐਸੇ ਵੀ ਨੇ ਮਿੱਤਰ ਧਰੋਹੀ, ਸਤਸੰਗਤ ਜੀ ਮਿੱਤਰਤਾ ਪਾ ਕੇ ਦੂਜੇ ਦੇ ਮਨ ਦੀਆਂ ਸਾਰੀਆਂ ਗੱਲਾਂ ਪੁੱਛ ਲੈਣੀਆਂ ਅਤੇ ਫਿਰ ਉਹਦੇ ਨਾਲ ਧਰੋਹ ਕਰਨਾ, ਉਹਦੇ ਨਾਲ ਛਲ ਕਪਟ ਕਰਨਾ, ਅੱਜ ਕੱਲ੍ਹ ਐਸੇ ਵੀ ਹਨ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੂੰ ਮੈਂ ਮੰਨ ਦਿੱਤਾ ਹੈ, ਜਿਹੜੇ ਗੁਰਮੁਖ ਗੁਰਸਿੱਖਾਂ ਦਾ ਮਨ ਨਾਲ ਸਾਂਝ ਕੀਤੀ ਹੈ ਨਾ, ਮੈਂ ਉਹਨਾਂ ਨੂੰ ਮਾਣ ਸਤਿਕਾਰ ਦਿੰਦਾ ਹਾਂ।
ਇਹ ਸੱਜਣ ਕਿਉਂ ਵਿਸਰਹੇ,
ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮੈਨੂੰ ਕਿਉਂ ਭੁੱਲਣਗੇ, ਭਾਵ ਨਹੀਂ ਭੁੱਲਣਗੇ, ਮੈਂ ਸਦਾ ਉਹਨਾਂ ਨੂੰ ਚੇਤੇ ਰੱਖਦਾ ਹਾਂ।
ਜਿਨ ਦਿਸ ਆਇਆ ਹੋਏ ਰਲੀਆ,
ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਦੇ ਮਹਾਂਪੁਰਖਾਂ ਦੇ ਦਰਸ਼ਨ ਕੀਤਿਆਂ ਦੀਦਾਰ ਕੀਤਿਆਂ ਹੋਏ ਰਲੀਆਂ, ਮਨ ਨੂੰ ਆਤਮਕ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
ਜੀ ਸੇਤੀ ਗਹਿ ਰਹੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਮੈਂ ਆਪਣੀ ਜਿੰਦ ਦੇ ਨਾਲ ਪਕੜ ਕੇ ਰੱਖਦਾ ਹਾਂ, ਭਾਵ ਉਹਨਾਂ ਨੂੰ ਮਨ ਕਰਕੇ ਕਦੇ ਵਿਸਾਰਦਾ ਨਹੀਂ, ਸਦਾ ਹੀ ਯਾਦ ਰੱਖਦਾ ਹਾਂ।
ਸਗਲ ਗੁਣ ਅਵਗਣ ਨਾ ਕੋਈ,
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਵਿੱਚ ਸਾਰੇ ਗੁਣ ਹਨ, ਸ਼ੁਭ ਗੁਣ ਹਨ, ਅਵਗੁਣ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਨਹੀਂ।
ਹੋਹੇ ਨੀਤਾ ਨੀਤਾ,
ਅਤੇ ਨੇਤਾ ਪ੍ਰਤੀ ਰੋਜ਼ਾਨਾ ਹੀ ਸਤਸੰਗਤ ਜੀ ਉਸ ਮਾਲਕ ਵਾਹਿਗੁਰੂ ਦੇ ਵਿੱਚ ਗੁਣ ਹੀ ਗੁਣ ਹਨ।
ਓਮ ਬਲਿਹਾਰੀ ਸਾਜਨਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ ਉਹਨਾਂ ਮਹਾਤਮਾ ਰੂਪ ਅਥਵਾ ਗੁਰਮੁਖ ਗੁਰਸਿੱਖਾਂ ਰੂਪ ਸੱਜਣਾ ਤੋਂ।
ਨੀਤਾ ਅਵਰੀਤਾ,
ਜਿਹੜੇ ਮੇਰੇ ਅਸਲੀ ਮਿੱਤਰ ਨੇ ਅਤੇ ਜਿਹੜੇ ਅਵਰੀਤਾ ਹੋਰ ਰੀਤਾਂ ਦੇ ਧਾਰਨੀ ਨਹੀਂ, ਜਿਹੜੇ ਹੋਰ ਹੋਰ ਥਾਂ ਤੇ ਭਟਕਦੇ ਨਹੀਂ ਅਥਵਾ ਜਿਨ੍ਹਾਂ ਤੇ ਮਾਇਆ ਦਾ ਕਿਸੇ ਪ੍ਰਕਾਰ ਦਾ ਕੋਈ ਪਰਦਾ ਨਹੀਂ, ਗੁਰੂ ਕੀ ਸਿੱਖ ਰਹਿਤ ਮਰਜ਼ਾਦਾ ਨੂੰ ਛੱਡ ਕੇ ਦੌੜਦੇ ਨਹੀਂ, ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਸੱਜਣਾ ਮਿੱਤਰਾਂ ਤੋਂ ਬਲਿਹਾਰ ਜਾਂਦਾ ਹਾਂ।
ਗੁਣਾ ਕਾ ਹੋਵੇ ਵਾਸੁਲਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕਿਸੇ ਦੇ ਕੋਲ ਸ਼ੁਭ ਗੁਣਾਂ ਦਾ ਦੈਵੀ ਗੁਣਾਂ ਦਾ ਡੱਬਾ ਹੋਵੇ,
ਵਾਸ ਲਈ ਜੈ,
ਗੁਰਮੁਖੋ ਜੇ ਕਿਸੇ ਮਨੁੱਖੀ ਸਰੀਰ ਰੂਪੀ ਡੱਬੇ ਦੇ ਵਿੱਚ ਸ਼ੁਭ ਗੁਣ ਚੰਗੇ ਗੁਣ ਹੋਣ, ਸਤ ਸੰਤੋਖ ਦਇਆ ਧਰਮ ਇਤਿਆਦਿਕ ਚੰਗੇ ਗੁਣ ਹੋਣ ਤਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੱਢ ਵਾਸ ਲਈ ਜੇ, ਉਹਨਾਂ ਗੁਣਾਂ ਦੀ ਵਾਸ ਉਹਨਾਂ ਗੁਣਾਂ ਦੀ ਸੁਗੰਧੀ ਪ੍ਰਾਪਤ ਕਰਨੀ ਚਾਹੀਦੀ ਹੈ, ਗੁਣ ਲੈਣੇ ਚਾਹੀਦੇ ਨੇ, ਅਵਗੁਣ ਗ੍ਰਹਿਣ ਨਹੀਂ ਕਰਨੇ ਚਾਹੀਦੇ। ਕਈ ਵਾਰ ਅਸੀਂ ਕਈ ਧਰਮ ਗ੍ਰੰਥਾਂ ਦੇ ਉੱਤੇ ਵੀ ਉਂਗਲਾਂ ਉਠਾਉਂਦੇ ਹਾਂ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਕੋਈ ਬੰਦਾ ਮਾੜਾ ਹੈ ਨਾ, ਵੇਖੋ ਵੀ ਇਹਦੇ ਵਿੱਚ ਕਿਹੜਾ ਚੰਗਾ ਗੁਣ ਹੈ, ਉਹਦਾ ਚੰਗਾ ਗੁਣ ਗ੍ਰਹਿਣ ਕਰ ਲਓ, ਉਹਦੇ ਬਾਕੀ ਮਾੜੇ ਜੀਵਨ ਨੂੰ ਛੱਡ ਦਿਓ। ਇਸੇ ਤਰ੍ਹਾਂ ਸਾਨੂੰ ਜਿਹੜੇ ਸਾਡੇ ਧਾਰਮਿਕ ਗ੍ਰੰਥ ਨੇ ਉਹਨਾਂ ਤੋਂ ਗੁਣ ਗ੍ਰਹਿਣ ਕਰਨੇ ਚਾਹੀਦੇ ਨੇ, ਜਿਹੜੇ ਚੰਗੇ ਗੁਣ ਨੇ। ਦੇਖੋ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਹੈ, ਬੰਦੇ ਦੀ ਜਿਹੋ ਜਿਹੋ ਜੀ ਦ੍ਰਿਸ਼ਟੀ ਹੈ ਉਹੋ ਉਹੋ ਜਿਹਾ ਵੇਖਦਾ ਵਾ। ਜਿਵੇਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜੀ ਨੇ ਇੱਕ ਪੁਸਤਕ ਦੇ ਵਿੱਚ ਲਿਖਿਆ ਵੀ ਇੱਕ ਹਾਥੀ ਹਨੇਰੇ ਵਿੱਚ ਖਿਲਾਰ ਦਿੱਤਾ, ਜੈਸਾ ਜੈਸਾ ਉਹਨੂੰ ਹੱਥ ਲੱਗਾ ਤੈਸਾ ਤੈਸਾ ਲੋਕਾਂ ਨੇ ਦਰਸਾਇਆ, ਜਿਹਦਾ ਹੱਥ ਉਹਦੇ ਹਾਥੀ ਦੇ ਪੱਟ ਨਾਲ ਲੱਗਾ ਉਹਨੇ ਕਿਹਾ ਜੀ ਥੰਮਲੇ ਵਰਗਾ, ਜਿਹਦਾ ਹੱਥ ਹਾਥੀ ਦੇ ਕੰਨ ਨੂੰ ਲੱਗਾ ਉਹਨੇ ਕਿਹਾ ਜੀ ਛੱਜ ਵਰਗਾ। ਉਹਨਾਂ ਨੇ ਵੱਖਰਾ ਵੱਖਰਾ ਦਰਸਾਇਆ ਨਾ, ਪਰ ਲੋੜ ਹੈ ਸਾਨੂੰ ਉਹਨਾਂ ਧਾਰਮਿਕ ਗ੍ਰੰਥਾਂ ਵਿੱਚੋਂ ਵੀ ਸ਼ੁਭ ਗੁਣ ਗ੍ਰਹਿਣ ਕਰਨ ਦੀ। ਮਾੜੇ ਬੰਦੇ ਹੋਣ ਚੰਗੇ ਬੰਦੇ ਹੋਣ ਉਹਨਾਂ ਤੋਂ ਅਸੀਂ ਗੁਣ ਗ੍ਰਹਿਣ ਕਰਨੇ ਨੇ, ਉਹਨਾਂ ਦੇ ਅਵਗਣ ਜਿਹੜੇ ਨੇ ਉਹ ਗ੍ਰਹਿਣ ਨਹੀਂ ਕਰਨੇ। ਜੇ ਅਸੀਂ ਅਵਗਣਾਂ ਵਾਲੇ ਪਾਸੇ ਤੁਰ ਪਵਾਂਗੇ ਨਾ ਤੇ ਸਤ ਸੰਗਤ ਜੀ ਫਿਰ ਸਾਡਾ ਇਹ ਸਰੀਰ ਅਵਗਣਾਂ ਨਾਲ ਭਰ ਜਾਵੇਗਾ, ਫਿਰ ਸਾਡਾ ਛੁਟਕਾਰਾ ਨਹੀਂ ਹੋਵੇ। ਕਿਸੇ ਵਿਦਵਾਨ ਦੀ ਇਹ ਵਿਚਾਰ ਹੈ ਵੀ ਕਿਤੇ ਵੇਸਵਾ ਗਾ ਰਹੀ ਹੋਵੇ ਨੱਚ ਰਹੀ ਹੋਵੇ ਤੇ ਉੱਥੋਂ ਵੀ ਕੋਈ ਚੰਗਾ ਗੁਣ ਮਿਲੇ ਤੇ ਗ੍ਰਹਿਣ ਕਰ ਲੈਣਾ ਚਾਹੀਦਾ, ਪਰ ਜੇ ਅਸੀਂ ਉਹਦੇ ਨਾਚ ਨੂੰ ਵੇਖ ਕੇ ਉਹਦੇ ਗੀਤ ਸੁਣ ਕਰਕੇ ਉਹਦੇ ਅਵਗਣਾਂ ਨਾਲ ਜੁੜ ਜਾਈਏ ਤੇ ਗਲਤੀ ਸਾਡੀ ਹੈ ਉਹਦੀ ਨਹੀਂ। ਅਸੀਂ ਵੇਖਣਾ ਵੀ ਇਹਦੇ ਵਿੱਚ ਕੋਈ ਚੰਗਾ ਗੁਣ ਹੈ ਤੇ ਉਹਨੂੰ ਗ੍ਰਹਿਣ ਕਰਨਾ। ਵਿਦਵਾਨਾਂ ਦੀ ਵਿਚਾਰ ਹੈ ਵੀ ਕੋਈ ਮਾੜਾ ਮਿਲ ਜਾਵੇ ਉਹਦੇ ਤੋਂ ਵੀ ਚੰਗਾ ਗੁਣ ਗ੍ਰਹਿਣ ਕਰ ਲਓ, ਉਹਦੀ ਜਿਹੜੀ ਬੁਰਿਆਈ ਹੈ ਉਹਨੂੰ ਤਿਆਗ ਦਿਓ। ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ, ਜੇ ਕਿਸੇ ਸਰੀਰ ਰੂਪੀ ਡੱਬੇ ਦੇ ਵਿੱਚ ਸਤਸੰਗਤ ਜੀ ਗੁਣ ਹੋਣ ਤਾਂ ਉਹਨਾਂ ਗੁਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਉਹ ਗੁਣ ਵਿਅਰਥ ਨਹੀਂ ਜਾਣੇ ਚਾਹੀਦੇ।
ਜੇ ਗੁਣ ਹੋਵਨ ਸਾਜਨਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਗੁਣ ਹੋਵਨ ਸਾਜਨਾ, ਹੇ ਭਾਈ ਜੇ ਸੱਜਣਾ ਦੇ ਵਿੱਚ ਗੁਣ ਹੋਣ, ਕਿਸੇ ਧਾਰਮਿਕ ਸਾਹਿਤ ਵਿੱਚ ਗੁਣ ਹੋਣ, ਕਿਸੇ ਬੰਦੇ ਵਿੱਚ ਗੁਣ ਹੋਣ, ਕਿਸੇ ਮਿੱਤਰ ਵਿੱਚ ਗੁਣ ਹੋਣ ਤਾਂ ਕੀ ਕਰਨਾ ਚਾਹੀਦਾ ਹੈ?
ਮਿਲ ਸਾਂਝ ਕਰੀ ਜੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਮਿਲ ਕਰਕੇ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਅਵਗੁਣਾਂ ਦੀ ਸਾਂਝ ਨਹੀਂ। ਸਤਿਗੁਰੂ ਜੀ ਨੇ ਕਿਹਾ ਅਵਗਣਾਂ ਦੀ ਸਾਂਝ ਨਹੀਂ ਕਰਨੀ। ਸਤਿਗੁਰੂ ਜੀ ਕਹਿੰਦੇ ਨੇ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੇ। ਜੇ ਸੱਜਣਾਂ ਦੇ ਵਿੱਚ ਗੁਣ ਹੋਣ ਤਾਂ ਮਿਲ ਕਰਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰੀਏ। ਜੇ
ਸਾਂਝ ਕਰੀਚਾ ਗੁਣ ਹੈ ਕੇਰੀ।
ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਦੁਹਰਾਇਆ ਹੈ, ਬੇਬਸਾ ਅਲੰਕਾਰ ਨੂੰ ਕਹਿੰਦੇ ਨੇ ਵੀ ਐਸੇ ਸੱਜਣਾਂ ਦੇ ਨਾਲ ਗੁਣਾਂ ਦੀ ਸਾਂਝ ਕਰੀਏ।
ਛੋੜ ਅਵਗਣ ਚੱਲੀ ਹੈ,
ਪਰ ਸਤਿਗੁਰੂ ਜੀ ਕਹਿੰਦੇ ਉਹਦੇ ਅਵਗਣ ਗ੍ਰਹਿਣ ਨਾ ਕਰ ਲਿਓ। ਜੇ ਐਸਾ ਨਾ ਹੋਵੇ ਵੀ ਤੁਸੀਂ ਕਹੋ ਸਾਡਾ ਮਿੱਤਰ ਹੈ ਤੇ ਹੁਣ ਇਹਦੇ ਅਵਗਣ ਵੀ ਗ੍ਰਹਿਣ ਕਰ ਲਈਏ ਤੇ ਅਵਗਣ ਵੀ ਪੱਲੇ ਬੰਨ ਲਈਏ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਉਹਦੇ ਜਿਹੜੇ ਅਵਗਣ ਨੇ ਨਾ ਉਹਨਾਂ ਨੂੰ ਛੱਡ ਕੇ ਚੱਲੀਏ, ਛੱਡ ਕੇ ਤੁਰੀਏ ਤੇ ਜਿਹੜੇ ਉਹਦੇ ਵਿੱਚ ਗੁਣ ਨੇ ਉਹਨਾਂ ਗੁਣਾਂ ਕਰਕੇ ਉਹਦੇ ਨਾਲ ਸਾਂਝ ਰੱਖੀਏ ਤੇ ਜੇ ਅਵਗਣ ਨੇ ਤੇ ਫਿਰ ਉਹਦੀ ਸਾਂਝ ਜਿਹੜੀ ਹੈ ਉਹਨੂੰ ਛੱਡ ਦਿੱਤਾ ਜਾਣਾ ਚਾਹੀਦਾ।
ਪਹਿਰੇ ਪਟੰਬਰ ਕਰ ਅਡੰਬਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਰੇ ਪਟੰਬਰ, ਪਟੰਬਰ ਨਾਮ ਰੇਸ਼ਮੀ ਕੱਪੜਿਆਂ ਦਾ ਹੈ ਤੇ ਸਤਸੰਗਾ ਜੀ ਪਹਿਰੇ ਪਟੰਬਰ ਰੇਸ਼ਮੀ ਕੱਪੜੇ ਆਦਿਕ ਪਹਿਨੇ ਹੋਏ ਨੇ, ਕਰ ਅਡੰਬਰ ਸੋਹਣਾ ਸਾਜ ਆਦਿਕ ਬਣਾ ਕਰਕੇ।
ਆਪਣਾ ਪਿੜ ਮਲੀਏ,
ਆਪਣਾ ਪਿੜ ਆਪਣਾ ਥਾਂ ਮਲਣਾ ਕਰੀਏ। ਇਹਦੇ ਬਾਰੇ ਵਿਦਵਾਨਾਂ ਨੇ ਇਉਂ ਵੀ ਜ਼ਿਕਰ ਕੀਤਾ ਹੈ, ਆਪਣਾ ਪਿੜ ਜਿਵੇਂ ਪਹਿਲਵਾਨ ਘੁਲਦੇ ਨੇ, ਕੁਸ਼ਤੀਆਂ ਕਰਦੇ ਨੇ, ਜਿੱਥੇ ਕੁਸ਼ਤੀ ਹੁੰਦੀ ਹੈ ਉਹਨੂੰ ਪਿੜ ਕਿਹਾ ਜਾਂਦਾ ਹੈ। ਔਰ ਅਸੀਂ ਸੋਹਣੇ ਸੋਹਣੇ ਵਸਤਰ ਪਹਿਨ ਕੇ ਚੰਗਾ ਅਡੰਬਰ ਬਣਾ ਕੇ ਤੇ ਉੱਥੇ ਉਹਨਾਂ ਨੂੰ ਵੇਖ ਕੇ ਆਉਂਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਨੇ ਗਿਆਨ ਰੂਪੀ ਸੋਹਣੇ ਵਸਤਰ ਪਹਿਨੇ ਹੋਏ ਨੇ, ਸੋਹਣਾ ਸਾਜ ਥਾਜ ਬਣਾਇਆ ਹੋਇਆ ਹੈ, ਉਹ ਆਪਣੇ ਭਗਤੀ ਰੂਪੀ ਪੇੜ ਨੂੰ ਮੱਲ ਕਰਕੇ ਸੰਸਾਰ ਤੋਂ ਜਾਂਦੇ ਹਨ।
ਜਿੱਥੇ ਜਾਏ ਬਹੀਆ ਭਲਾ ਕਹੀਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਜਾ ਕੇ ਬੈਠੀਏ ਉੱਥੇ ਚੰਗਾ ਆਖੀਏ, ਉੱਥੇ ਮਾੜਾ ਕਹਿਣ ਦੀ ਲੋੜ ਨਹੀਂ। ਜਿੱਥੇ ਜਾ ਕੇ ਆਪਾਂ ਬੈਠਦੇ ਹਾਂ ਨਾ ਉੱਥੇ ਚੰਗਾ ਕਹਿਣਾ ਚਾਹੀਦਾ। ਜਿਵੇਂ ਕੋਈ ਮੁਸਾਫਰ ਜਾ ਰਿਹਾ ਸੀ, ਉਹਨੂੰ ਕਿਤੇ ਰਾਤ ਪੈ ਗਈ, ਕਿਸੇ ਨੰਬਰਦਾਰ ਦੇ ਘਰ ਗਿਆ, ਉਹਨੇ ਕਿਹਾ ਬੀਬੀ ਜੀ ਆ ਮੇਰੇ ਕੋਲ ਚੌਲ ਹੈ ਰਿੰਨ ਦਿਓ। ਉਹਨੇ ਚੌਲ ਰਿੰਨਣੇ ਧਰ ਦਿੱਤੇ ਤੇ ਕਹਿਣ ਲੱਗਾ ਬੀਬੀ ਜੀ ਤੁਸੀਂ ਏਡਾ ਬੂਹਾ ਕਿਉਂ ਰੱਖਿਆ, ਤੁਹਾਡਾ ਬੂਹਾ ਛੋਟਾ ਹੈ ਤੇ ਜੇ ਤੁਹਾਡੀ ਮੱਝ ਮਰ ਜਾਵੇ ਤੇ ਇਹ ਬੂਹੇ ਵਿੱਚੋਂ ਕਿਵੇਂ ਲੰਘੇਗੀ। ਭਾਵ ਉਹ ਬੁਰੇ ਬੋਲ ਬੋਲਣ ਲੱਗ ਪਿਆ, ਬੀਬੀ ਨੂੰ ਗੁੱਸਾ ਆਇਆ, ਉਹਨੇ ਕਿਹਾ ਵੀਰਾ ਝੋਲੀ ਕਰ। ਉਹਨੇ ਝੋਲੀ ਕੀਤੀ, ਉਹਨੇ ਅੱਧ ਰੱਜੇ ਚੌਲ ਜਿਹੜੇ ਸੀ ਉਹ ਝੋਲੀ ਵਿੱਚ ਪਾਏ, ਜਦੋਂ ਚੌਲਾਂ ਦਾ ਪਾਣੀ ਚੋ ਕੇ ਪੈਰਾਂ ਤੇ ਗਰਮ ਪਿਆ ਤੇ ਕਹਿਣ ਲੱਗਾ ਇਹ ਕੀ, ਤੇ ਉਹ ਬੀਬੀ ਕਹਿਣ ਲੱਗੀ ਇਹ ਤੇਰੇ ਬੋਲ ਨੇ, ਜਿਹੜੇ ਤੂੰ ਬਚਨ ਬੋਲੇ ਨੇ ਇਹ ਉਹਦਾ ਰਸ ਹੈ। ਸਤਿਗੁਰੂ ਜੀ ਕਹਿੰਦੇ ਜਿੱਥੇ ਜਾ ਕੇ ਬੈਠੀਏ ਉੱਥੇ ਚੰਗਾ ਹੀ ਆਖੀਏ, ਮਾੜਾ ਨਾ ਕਹੀਏ।
ਝੋਲ ਅੰਮ੍ਰਿਤ ਪੀਜੈ।
ਝੋਲ ਝੋਲ ਕੇ ਵਿਕਾਰਾਂ ਰੂਪੀ ਬੂਰ ਜਿਹੜਾ ਹੈ ਉਹਨੂੰ ਦੂਰ ਕਰਕੇ ਅੰਮ੍ਰਿਤ ਪੀਣਾ ਕਰੀਏ।
ਗੁਣਾ ਕਾ ਹੋਵੇ ਵਾਸਲਾ,
ਜੇ ਗੁਣਾਂ ਦਾ ਡੱਬਾ ਹੋਵੇ ਤਾਂ
ਕੱਢ ਵਾਸ ਲਈਜੈ।
ਉਸ ਸਰੀਰ ਰੂਪੀ ਡੱਬੇ ਵਿੱਚੋਂ ਸ਼ੁਭ ਗੁਣਾਂ ਰੂਪੀ ਕੱਢ ਕਰਕੇ ਉਹਦੀ ਵਾਸਨਾ ਲਈਏ।
ਆਪ ਕਰੇ ਕਿਸ ਆਖੀਐ,
ਪਰਮੇਸ਼ਰ ਆਪ ਹੀ ਸਭ ਕੁਛ ਕਰਦਾ ਹੈ, ਕਿਸ ਨੂੰ ਆਖੀਏ।
ਹੋਰ ਕਰੇ ਨਾ ਕੋਈ,
ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਕੁਛ ਕਰਨ ਵਾਲਾ ਨਹੀਂ।
ਆਖਣ ਤਾਂ ਕਹੋ ਜਾਈਏ,
ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਆਖਣ ਵਾਸਤੇ ਜਾਈਏ।
ਜੇ ਭੁੱਲੜਾ ਹੋਈ,
ਜੇ ਕੋਈ ਭੁੱਲਿਆ ਹੋਵੇ ਤਾਂ ਉਹ ਕਰਤਾ ਪੁਰਖ ਵਾਹਿਗੁਰੂ ਆਪ ਅਭੁੱਲ ਹੈ। ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੈ, ਉਹ ਕਰਤਾ ਪੁਰਖ ਵਾਹਿਗੁਰੂ ਆਪ ਅਭੁੱਲ ਹੈ, ਉਹ ਕਦੇ ਵਾਸਤੇ ਨਹੀਂ ਭੁੱਲਦਾ। ਪਰ ਅਸੀਂ ਕਈ ਵਾਰ ਸੰਸਾਰੀ ਜੀਵ ਆਪਣੀ ਭੁੱਲ ਜਿਹੜੀ ਉਸ ਮਾਲਕ ਦੇ ਮੱਥੇ ਤੇ ਮੜ ਦਿੰਦੇ ਹਾਂ ਵੀ ਸਾਡੇ ਵਾਰੀ ਉਹਨੂੰ ਚੇਤਾ ਹੀ ਭੁੱਲ ਗਿਆ, ਸਾਡੇ ਵਾਰੀ ਉਹਨੂੰ ਯਾਦ ਹੀ ਨਹੀਂ ਆਈ। ਨਹੀਂ ਸਤਸੰਗਤ ਜੀ, ਉਹਨੂੰ ਯਾਦ ਹੈ, ਪਰ ਇਹ जे सानू कुछ प्राप्त नहीं होया तो यह साडे कर्मा करके है। उन्हूं नहीं भुलदा, वह सदा ही याद रखता है। सतगुरु जी कहिंदे उन्हूं जाके आखिए जे कोई भुलड़ होवे उन्हूं कहिए कि तू इत्थे उकाई कीती है। हुण वेखो संसार दे जिन्ने जीव ने ना वह सारे भुलण विच ही परमात्मा ने पैदा किए। इस करके सतगुरां ने सानू इतिहास राही दर्शाया है कि आपस विच एक दूजे नाल प्रेम की चर्चा करनी है, प्रेम नाल गल्लां करनियां ने, प्रेम नाल एक दूजे नूं समझना समझाउणा है, वतंडावाद नहीं करना, किसी नाल झगड़ा नहीं करना कि तू इत्थे भुल गया सी, तू इत्थे आ नहीं आख्या, तू इत्थे आ नहीं बोलिया। नहीं, सतगुरु जी कहिंदे प्यार ना कहो भाई तेरे तो इत्थे मिस्टेक हो गई ही। हाँ, बोलन वाला भी कवे भी ठीक हो गई होवेगी जी। सतगुरु पातशाह जी कहिंदे सारा संसार भुलण विच है, ऐसा कोई नहीं जेड़ा नहीं भुलदा, पर वो परमेश्वर आप अभुल है।
जे होए भुला जाए कहिया,
जे परमात्मा भुलिया होए तां जाके ओनू आखिए
आप करता क्यों भुला।
पर आप करता पुरख वाहेगुरु केवे भुल सकदा, भाव ओ नहीं भुलदा।
सुने देखे बाज कहिया,
सत्संग जी कहण तो बगैर साड़ियां गल्लां सुनदा है, कहण दी लोड़ नहीं कि फलाने ने आ कुछ कीता जी, उन्हें ऐं कीता जी। सतगुरु जी कहिंदे गुरु साहब जी ते परमेश्वर तां सुनदे ने, जे तुसीं नहीं बोलदे ते तां वी सुनदे ने। विण बोलिया सब कुछ जाणदा, किसे आग्या कीते अरदास, बगैर बोलिया तो सब कुछ जाणदा ते अरदास किहदे अगे करिए, किहदे अगे बोलीए। सतगुरु जी कहिंदे बाज कही है, बगैर कहण तो साडियां विचारां नूं सुणदा, साडे कीते होए करतबां नूं वेखदा है।
दान अण मंगिया दिवै,
अते परमेश्वर अण मंगिया दान दिंदा है। जीवन कुछ दान आपां मंगदे हां गुरु दे चरणां विच आके झोली अड के, कुछ बगैर मंगण तो ही वह दे जांदा है, अथवा अण मंगिया। वो परमेश्वर किसी तो कुछ मंगता नहीं, जीवा नूं देंदा ही है, देंदा दे लैंदे थक पाए, लैण वाले थक जांदे ने, फिर वो दाता देण वाला थकदा नहीं। वो किसी तो मंगता नहीं, उन्हूं किसी प्रकार का कोई तमा आदक नहीं।
दान दे दाता जग विधाता,
जगत का विधाता सिरजनहार वाहिगुरु परमेश्वर सारयां नूं दाता रूपी दान दिंदा है।
नानका सच सोई,
हजूर कहंदे भाई वो सच स्वरूप है परमेश्वर।
आप करे किसे आखी है,
वो आप ही सारी सृष्टि दा करता धरता है, ते किस नूं आखिए।
होर करे ना कोई,
क्योंकि उस परमात्मा तो बगैर होर कोई दूजा है नहीं, उहदे वर्गा कोई होवेगा ते तां ही जाके उहदी आपां उहदे गाड़ी शिकायत करांगे ना। हुण वेखो दुनिया दे अंदर तां सानूं शिकायत करन दा बड़ा मौका मिल जांदा है, वी छोटा होवे ते वड्डे गाड़ी जाके शिकायत कर दिंदे आ, ते वड्डा होवे ते उह तों वड्डे गाड़ी शिकायत कर दिंदे आ। पर सतगुरु जी कहिंदे परमेश्वर वर्गा दूजा है कोई नहीं, उहदी शिकायत आपां किहदे गाड़ी जाके करांगे, किहदे कोल जा के आखां वी वेखो जी इहने सानूं आह नहीं दिता, इहने सानूं आह नहीं दिता। है तां उह आप ही है ना, सब कुछ करन करावन हार है, ते फिर आपां आखांगे किहनूं। सतगुरु पातशाह जी कहिंदे उहदे वर्गा उह परमेशर आप है। इह सतगुरां ने पावन पवित्र अज दे श्री मुख वाक अंदर आपां नूं बख्शिश कीती है। सतगुरु रहमत करन असीं वी सतसंग जी गुणा की एक दूजे नाल सांझ करिए, जिहदे कोल दैवी गुण ने चंगे गुण ने वह जरूर ग्रहण करने चाहिए ने, जे किसी कोल अवगुण ने तो उन्हां अवगुणा नूं ग्रहण नहीं करना चाहिए। सदा अकाल पुरख वाहिगुरु ते ओट आसरा रखना चाहिए। सतगुरु गुरु ग्रंथ साहब जी का कुटान कोट शुक्र, आप समुचियां संगतां का बहुत बहुत धन्यवाद है जी।
दान दे दाता
जग बिधाता नानक सच सोई आप करे किस आखिया होर करे ना कोई वाहिगुरु जी का खालसा वाहिगुरु जी की फतेह।